Exato. Paga sete. Jogado sete. Repensa. Nada você pensa.
नाम दे फुलवाड़ी
हम देख रहे हैं कि समा आ गया है संसार विच सिखी दसूल प्रगट कर। संसार विच सिखी दसूल प्रगट कर का समा आ गया है। एक दिन भाई बाला जी नू कहंदे, भाई बाला असा असा एक ज्ञान रूपी दरख्त लाना है, भाई बाला कहंदे जी कादा दरख्त लाना उस मेरे वर्गे सन मेरे वाहे गुरु देखो नहीं की बचन तो बहुत अच्छे सन महाराज जी कहते जी एक ज्ञान रूपी दरख्त लाना भाई वाला जी कहते कितने लाना कहते जेड़ी निम्रता वाली दया वाली धरती हो उथे लगू नाम का बीज होना उस बीज तो ज्ञान रूपी दरख्त बनना वो सिलाना है संसार विच आप सारे अनु दस दे कि जो प्रचार पंडित कर रहे हैं कि सिर्फ पंडितानों ही परमेश्वर जी की बंदगी का हक है ये दुरुस्त नहीं है। ਸਾਰਿਆਂ ਨੂੰ ਹੀ ਪਰਮੇਸ਼ਰ ਜੀ ਦੀ ਭਗਤੀ ਕਰਨ ਦਾ ਅਧਿਕਾਰ ਹੈ, ਸਾਰਿਆਂ ਨੂੰ ਪਰਮੇਸ਼ਰ ਦਾ ਪ੍ਰੇਮ ਪਾਉਣ ਦਾ ਅਧਿਕਾਰ ਹੈ, ਸਾਰਿਆਂ ਨੂੰ ਸੁੱਖਾਂ ਭਰੇ ਜੀਵਨ ਜੀਣ ਦਾ ਅਧਿਕਾਰ ਹੈ ਤੇ ਸਾਰਿਆਂ ਨੂੰ ਮੁਕਤੀ ਪ੍ਰਾਪਤ ਕਰਨ ਦਾ ਅਧਿਕਾਰ। ਇਹ ਸਾਰਿਆਂ ਨੂੰ ਜਮਾਂਦਰੂ ਅਧਿਕਾਰ ਪਰਮੇਸ਼ਰ ਜੀ ਨੇ ਦਿੱਤੇ ਹਨ। ब्राह्मण किसी नु अधिकार नहीं दे सकते कि किस नु अधिकार है मुक्ति का तो किस नु नहीं। तो देखो जे उन्होंने वचन सुन के ਸਾਰਿਆਂ ਨੂੰ ਬਹੁਤ ਆਨੰਦ ਆਉਂਦਾ ਤੇ ਉਹਨਾਂ ਦੇ ਅੰਦਰ ਵੀ ਇਹ ਖਾਸ ਉੱਠਦੀ ਕਿ ਪਰਮੇਸ਼ਰ ਦੀ ਬੰਦਗੀ ਕਿਸ ਤਰ੍ਹਾਂ ਕਰੀਦੀ ਹੈ। ਪਹਿਲਾਂ ਤੇ ਹੁਣ ਤੱਕ ਉਹਨਾਂ ਨੂੰ ਦੱਸਿਆ ਗਿਆ ਸੀ ਕਿ ਉਹ ਕਾਬਲ ਹੀ ਨਹੀਂ ਹਨ ਪਰਮੇਸ਼ਰ ਦੀ ਬੰਦਗੀ ਕਰਨ ਦੀ, ਸਿਰਫ ਪੰਡਿਤ ਹੀ ਕਰ ਸਕਦੇ ਹਨ ਪਰਮੇਸ਼ਰ ਦੀ ਬੰਦਗੀ, ਉਹ ਸਿਰਫ ਪੰਡਿਤਾਂ ਨੂੰ ਹੀ ਮਿਲਦਾ ਹੈ। महाराज जी दस दे सारू हर एक मिल सकता है, हर एक अंदर बैठा है, हर एक अधिकार है उसके दर्शन करने। भाई बाला जी नू कहंदे के उस नाम ਬੀਜ ਤੋਂ ਜੋ ਗਿਆਨ ਦਾ ਦਰਖਤ ਬਣਨਾ ਹੈ ਉਸਨੂੰ ਪ੍ਰੇਮ ਦਾ ਪਾਣੀ ਦੇਣਾ ਪੈਣਾ ਹੈ ਤੇ ਫਿਰ ਉਸਤੇ ਸਮ ਦ੍ਰਿਸ਼ਟੀ ਪਰਉਪਕਾਰ ਧੀਰਜ ਸੰਤੋਖ ਸਹਿਨਸ਼ੀਲਤਾ ਇਸ ਤਰ੍ਹਾਂ ਦੀਆਂ ਟਾਹਣੀਆਂ ਲੱਗਣੀਆਂ ਉਸ ਦਰਖਤ ਨੂੰ ਤੇ ਫਿਰ ਬਹੁਤ ਉੱਤਮ ਸ੍ਰੇਸ਼ਟ ਬੁੱਧੀ ਦੇ ਫੁੱਲ ਲੱਗਣਗੇ ਤੇ ਫਿਰ ਗਿਆਨ ਦਾ ਫਲ ਲੱਗ। ਜਿਹੜੀ ਹੁਣ ਸਾਰੀ ਦੁਨੀਆ ਮੌਤ ਹੋ ਰਹੀ ਹੈ ਸਾਰਿਆਂ ਦੀ, ਕਿਉਂਕਿ ਨਾਮ ਨਹੀਂ ਜਪਦੇ, ਮੁਕਤ ਨਹੀਂ ਹੋ ਪਾ ਰਹੇ। ਅਤੇ ਜੋ ਮੌਤ ਦਾ ਸੂਰਜ ਬਹੁਤ ਜ਼ੋਰ ਦਾ ਚਮਕ ਰਿਹਾ ਹੈ, ਅਸਾਂ ਇੱਥੇ ਬਹੁਤ ਵੱਡਾ ਦਰਖਤ ਲਾਉਣਾ ਹੈ, ਅਤੇ ਉਸ ਦਰਖਤ ਦੇ ਥੱਲੇ ਜੋ ਛਾਂ ਹੋਏਗੀ ਉਹ ਮੁਕਤੀ ਦੀ ਛਾਂ ਹੋਏਗੀ। ਅਤੇ ਬਹੁਤ ਪੁਰਾਣੀ ਉਸ ਛਾਂ ਹੇਠਾਂ ਰਹਿ ਸੀ। ਇਸ ਮੌਤ ਦੇ ਸੂਰਜ ਨੂੰ ਅਸਾਂ ਰੋਕਣਾ ਹੈ, ਆਪਣੇ ਬੱਚਿਆਂ 'ਤੇ ਇਸ ਨੂੰ ਪੈਰ ਨਹੀਂ ਦੇਣਾ, ਜੋ ਵੀ ਸਰ ਪਰਮੇਸ਼ਰ ਜੀ ਦੀ ਸਰਨ ਆਉਣਗੇ। ਅਤੇ ਉਸ ਦਰਖਤ 'ਤੇ ਜੋ ਸੱਚ ਦੇ ਵਣਜਾਰੇ ਹੋਣਗੇ ਉਹ ਆ ਕੇ ਬੈਠਿਆ ਕਰਨਗੇ। ਸਾਧ ਸੰਗਤ ਦੀ ਵਾੜ ਲਾਉਣੀ ਹੈ ਉਸ ਦਰਖਤ ਦੇ ਥੱਲੇ, ਸਾਧ ਸੰਗਤ ਦੀ ਵਾੜ। ਭਾਈ ਬਾਲਾ ਜੀ ਕਹਿੰਦੇ ਜੀ, ਹਾਂ ਤੇ ਸਾਨੂੰ ਪਤਾ ਕਿ ਵਾੜ ਵੀ ਲਾਉਣੀ ਪੈਂਦੀ, ਪਾਣੀ ਵੀ ਦੇਣਾ ਪੈਂਦਾ, ਪਰ ਹਰ ਦਰਖਤ ਅਸੀਂ ਪਹਿਲੀ ਵਾਰ ਸੁਣਿਆ। ਮਹਾਰਾਜ ਜੀ ਹੁਣਾਂ ਹੁਕਮ ਕੀਤਾ ਭਾਈ ਬਾਲਾ ਜੀ ਨੂੰ ਕਿ ਤੂੰ ਪੁੱਛ ਤੇ ਬੇਬੇ ਨਾਨਕੀ ਜੀ ਦੇ ਘਰ ਰਹੋ ਜਾ ਕੇ। ਭਾਈ ਮਨਸੁਖ ਜੀ ਜੋ ਲਾਹੌਰ ਤੋਂ ਆ ਕੇ ਸੇਵਾ ਕਰਦੇ ਸੀ, ਉਹਨਾਂ ਨੂੰ ਕਿਹਾ ਕਿ ਤੁਸੀਂ ਲਾਹੌਰ ਜਾਓ, ਜਾ ਕੇ ਆਪਣੀ ਕਿਰਤ ਕਰੋ, ਜੋ ਉਸ ਵਿੱਚੋਂ ਵੰਡ ਕੇ ਛਕਣਾ ਹੈ, ਆਪ ਨਾਮ ਜਪਣਾ ਹੈ ਅਤੇ ਹੋਰ ਦੂਸਰਿਆਂ ਨੂੰ ਵੀ ਜਪਣ ਲਈ ਕਿਹਾ। ਇਹੀ ਸੰਦੇਸ਼ ਮਨਸੀਆਂ ਦੇ ਲੰਬੜਦਾਰ ਭਾਈ ਕਬੀਰਤ ਜੀ ਨੂੰ ਦੇ ਕੇ ਮਨਸੀ ਭੇਜ ਦਿੱਤਾ। ਇਸ ਰਾਤ ਹਰ ਰੋਜ਼ ਵਾਂਗੂ ਸਵਾ ਪੈਰ ਰਾਤ ਰਹਿੰਦਿਆਂ ਸੁਲਤਾਨਪੁਰ ਦੇ ਲਾਗੇ ਇੱਕ ਨਿੱਕੀ ਜਿਹੀ ਨਦੀ ਵਗਦੀ ਹੈ ਜਿਸ ਨੂੰ ਵੇਈ ਆਖਦੇ ਸੀ। ਮਹਾਰਾਜ ਜੀ ਉਸ ਵੇਈ 'ਤੇ ਹਰ ਰੋਜ਼ ਹਰ ਰਾਤ ਨੂੰ ਇਸ਼ਨਾਨ ਕਰਨ ਜਾਂਦੇ ਅਤੇ ਨਾਲ ਭਾਈ ਬਾਲਾ ਜੀ ਹੁੰਦੇ, ਪਰ ਹੁਣ ਭਾਈ ਬਾਲਾ ਜੀ ਨੂੰ ਵੀ ਅਤੇ ਬਾਕੀ ਜੋ ਆਪਣੇ ਸਿੱਖਾਂ ਨੂੰ ਉਹਨਾਂ ਨੂੰ ਤੋਰ ਦਿੱਤਾ ਹੈ, ਇੱਕ ਹੋਰ ਫਕੀਰ ਨੂੰ ਨਾਲ ਲਿਆ ਹੈ। ਮਹਾਰਾਜ ਜੀ ਉਹਨਾਂ ਕੋਲ ਫਕੀਰ ਬਹੁਤ ਰਹਿੰਦੇ ਸਨ, ਉਹਨਾਂ ਨੂੰ ਬਹੁਤ ਪਿਆਰ ਕਰਦੇ ਸੀ, ਉਸ ਫਕੀਰ ਨੂੰ ਨਾਲ ਲਿਆ ਅਤੇ ਵੇਈ 'ਤੇ ਆਏ। ਇੱਕ ਬੇਰੀ ਦੀ ਦਾਤਣ ਤੋੜ ਕੇ ਉਹ ਦਾਤਣ ਕੀਤੀ ਅਤੇ ਫਿਰ ਪਤਾ ਨਹੀਂ ਅੱਜ ਦਿਲ ਵਿੱਚ ਕੀ ਆਇਆ ਕਿ ਉਹ ਦਾਤਣ ਕਰਕੇ ਜ਼ਮੀਨ ਵਿੱਚ ਉਸ ਵੇਈ ਦੇ ਕੰਢੇ ਦੱਬ ਦਿੱਤੀ। ਖੜੀ ਕਰਕੇ ਦੱਬ ਦਿੱਤੀ ਉਸ ਦਾਤਣ ਤੋਂ ਇੱਕ ਦਰਖਤ ਬਣਿਆ ਬੇਰੀ ਦਾ, ਜਿਸ ਨੂੰ ਬੇਰ ਸਾਹਿਬ ਆਖਦੇ। ਸੁਲਤਾਨਪੁਰ ਵਿੱਚ ਆਪਾਂ ਸਾਰੇ ਦਰਸ਼ਨ ਕੀਤੇ, 500 ਸਾਲ ਆਯੂ ਹੋ ਗਈ ਉਸ 500 ਸਾਲ, ਪਰ ਉਸਦੇ ਪੱਤੇ ਇੰਨੇ ਹਰੇ ਕਿ ਕਿਸੇ ਕੱਲ ਲੱਗੀ ਬੇਰੀ ਦੇ ਲਈ ਇੰਨੇ ਹਰੇ ਪੱਤੇ ਨੇ। 500 ਸਾਲ ਉਦਾਤਨ ਕੱਢ ਕੇ ਫਿਰ अपने वस्त्र उतार के उस साधु को फड़ाए। तो पहला छोटे पानी में जाके पांच स्नाना किया, फिर होर गां डूंगे पानी में गए तो डुब्बी मार दी। चांदनी रात से वो साधु तो महाराज जी मसा तीक फुट दे फासले ते सन जिथे डुब्बी मारी। साधु देख रहा सी, दो तीन मिनट हो गए महाराज जी ऊपर नहीं आए। उसने होर नीज ला के देखना शुरू किया। पांच सात मिनट हो गए, बहुत घबरा गया, उच्ची उच्ची आवाजें मारने लगी। अगो कोई वाल नहीं है। उसने सोचा शायद पानी के थले थले अगे चले गए हूं, वो वहीं दे कंडे कंडे अगे दौड़िया, नाले उच्ची उच्ची आवाजा मार रहा। अगे दौड़ रहा है, नाले आवाजा मार रहा, नाले देख रहा है वहीं बिच। फिर एकदम उन्हें ख्याल चाया कि दूसरे पास से ना चले गए हूं पिछले पास से, फिर उधर दौड़ता है। उसकी जान से बढ़ आई, एक ही हो गया कितने गए। अर्धा घंटा इस तरह उसने उच्ची उच्ची आवाजा मारी, पानी में वड़ के भी आवाजा मारे, कंडिया से खलो के दौड़ के, पर महाराज जी कितने नहीं दिस रहे। फिर उसी तरह वस्त्र हाथ में फड़ी शहर नू आया, तो सीधा नवाब दौलत खान दे महलां च गया। चौकीदार नू दस्या कि महाराज जी इस तरह पानी में डुब्बी मारी सी, जो उपर नहीं आए, पता नहीं डूंगा पानी सी बहुत की होया। चौकीदार ने नवाब को उठाया, नवाब ने उससे वाले कहा कि कोड़े ते काठी पाओ और टोबियां नू जल्दी बुलाओ। नवाब उससे वाले वहीं ते गया, टोबे आ गए। उस साधु ने दस्या कि ऐस जगह ते मैं आप देखिया महाराज जी ऐस जगह तो पानी में चोड़े थे इतने चुब्बी मारी। पर किसे नू उन्हें टोबिया ने सारी जगह फोली, कुछ नहीं मिलिया। सारे शहर विच रौला पै गया हौली हौली कि नानक मोती इस तरह हो गया है। बहुत पीड़ हो गई नहीं थे। जयराम नु पता लगा वो दौड़ता आया, आके उन्हें चिर होर टोबे मंगाए, उन्होंने जाल पा के वे उस जगह तो दो ही पासे दूर तक ਸਾਰੀ ਮੇਹੀ ਵਿੱਚ ਜਾਲ ਫੇਰਿਆ ਪਰ ਕਿਤੇ ਕੁਛ ਨਹੀਂ। ਸਾਰੇ ਬਹੁਤ ਹੈਰਾਨ ਹੋ ਰਹੇ ਹਨ ਕਿ ਦੇਖੋ ਕੀ ਅਸਚਰਜ ਹੋਇਆ ਕਿ ਨਾਨਕ ਜੀ ਰੋਜ਼ ਇੱਥੇ ਇਸ਼ਨਾਨ ਕਰਨ ਆਉਂਦੇ ਸਨ। ਉਹਨਾਂ ਨੂੰ ਮੇਹੀ ਦੀ ਸਾਰੀ ਸੋਝੀ ਸੀ, ਜਾਣੂ ਸਨ, ਤੇ ਅਚਾਨਕ ਹੀ ਇਸ ਤਰ੍ਹਾਂ ਤੇ ਨਾਲੇ ਦੇਖੋ ਦੇਹੀ ਵੀ ਨਹੀਂ ਮਿਲ ਰਹੀ, ਦੇਹੀ ਵੀ ਨਹੀਂ ਮਿਲੀ। ਜੈਰਾਮ ਜੀ ਵੀ ਤਾਂ ਮਾਰ ਕੇ ਰੋ ਰਹੇ, ਜਿੰਨੇ ਸ਼ਹਿਰ ਵਿੱਚ ਸਾਧੂ ਫਕੀਰ ਸਨ ਸਾਰੇ ਦੌੜ ਕੇ ਆਏ। ਸਾਰਿਆਂ ਦੀ ਜਿਸ ਤਰ੍ਹਾਂ ਜਾਨ ਨਿਕਲ ਲੱਗੀ ਹੋਵੇ, ਇੰਨੇ ਇਸ ਤਰ੍ਹਾਂ ਹੋ ਗਏ। ਕੋਈ ਆਖਦਾ ਕਿ ਨਵਾਬ ਦੌਲਤ ਖਾਂ ਕਹਿੰਦਾ ਕਿ ਨਾਨਕ ਜੀ ਗੁਣਾਂ ਦੇ ਖਜ਼ਾਨੇ ਸਨ, ਸਾਰਿਆਂ ਨੇ ਆ ਕੇ ਕਹਿਣਾ ਤੇਰਾ ਖਜ਼ਾਨਾ ਲਟਾਉਂਦਾ ਹੈ। ਮੈਂ ਵੀ ਉਹਨਾਂ ਦੀ ਸੁਣ ਕੇ ਦੋ ਵਾਰ ਹਿਸਾਬ ਕਰਾਇਆ ਪਰ ਉਸਦਾ ਹੀ ਵਾਧਾ ਨਿਕਲਿਆ। ਪਤਾ ਨਹੀਂ ਉਸਦਾ ਕਰਕੇ ਹੀ ਮੇਰਾ ਸ਼ਹਿਰ ਸੁਖੀ ਵੱਸਦਾ ਸੀ। ਇਹ ਕੀ ਹੋਇਆ? ਕਈ ਜਿਹੜੇ ਨਿੰਦਕ ਸਨ ਉਹ ਆਖਦੇ ਕਿ ਨਵਾਬ ਦਾ ਤਨ ਲਟਾਉਂਦਾ ਸੀ, ਹੁਣ ਡਰ ਗਿਆ ਕਿ ਜਦੋਂ ਲੇਖਾ ਹੋਇਆ ਤੇ ਸਭ ਪਤਾ ਲੱਗ ਜਾਣਾ ਤੇ ਡਰ ਕੇ ਖੁਦਕੁਸ਼ੀ ਕਰ ਲਈ। ਕੋਈ ਆਖਦਾ ਕਿ ਇਸ ਤਰ੍ਹਾਂ ਲਟਾਉਂਦਾ ਸੀ ਤਨ ਜਿਸ ਤਰ੍ਹਾਂ ਰਾਜੇ ਲੋਕ ਵਿਆਹ ਤੇ ਮੰਗਤਿਆਂ ਨੂੰ ਵੰਡਦੇ ਹਨ, ਤੇ ਹੋਰ ਪਤਾ ਲੱਗਾ ਕਿ ਉਸਨੇ ਇਸ ਤਰ੍ਹਾਂ ਕਿਉਂ ਕੀਤੀ ਹੈ। ਡਰ ਕੇ ਕਿ ਸਭ ਕੁਛ ਜ਼ਾਹਿਰ ਹੋ ਜਾਏਗਾ ਕਿ ਇਹੋ ਜਿਹੀਆਂ ਗੱਲਾਂ ਸੁਣ ਕੇ ਉਹਨਾਂ ਸਾਧੂਆਂ ਨੂੰ ਬਹੁਤ ਦੁੱਖ ਹੁੰਦਾ। ਆਪਸ ਵਿੱਚ ਗੁਫ਼ਤਗੂ ਕਰਦੇ ਕਿ ਇਹ ਕੀ ਹੋਇਆ। ਉਹਨਾਂ ਦਾ ਅੰਦਰ ਵੀ ਕਹਿੰਦਾ ਕਿ ਕੋਈ ਲੀਲਾ ਹੈ, ਇੱਧਰ ਬੇਬੇ ਨਾਨਕੀ ਵੀ ਨਹੀਂ, ਇੱਕ ਡੋਲੇ ਭਾਈ ਜੈਰਾਮ ਜੀ, ਉਹਨਾਂ ਦੇ ਪਿਤਾ ਪਰਮਾਨੰਦ ਜੀ, ਮਾਤਾ ਸੁਲੱਖਣੀ ਜੀ ਬਹੁਤ ਕੁਰਲਾ ਰਹੇ, ਪਰ ਬੇਬੇ ਨਾਨਕੀ ਜੀ ਬਿਲਕੁਲ ਅਡੋਲ ਬੈਠੇ। ਆਖਦੇ ਕਿ ਉਹ ਪਰਮੇਸ਼ਰ ਦਾ ਰੂਪ ਹੈ, ਉਹ ਡੁੱਬ ਨਹੀਂ ਸਕਦਾ। ਉਹ ਤੇ ਡੁੱਬਦੇ ਨੂੰ ਤਾਰ ਤੁਸੀਂ ਧੀਰਜ ਰੱਖੋ, ਇਹ ਕੋਈ ਉਸਦੀ ਖੇਡ ਹੈ। ਪਰ ਧੀਰਜ ਕਰਨਾ ਮਾਤਾ ਸੁਲੱਖਣੀ ਜੀ ਬਹੁਤ ਰੁਦਨ ਕਰੇ, ਦਿਲ ਨੂੰ ਹਿਲਾ ਦੇਣ ਵਾਲੇ ਬੈਂਸ ਪਾਵੇ, ਜਿਨ੍ਹਾਂ ਨੂੰ ਸੁਣ ਕੇ ਸੁਣਨ ਵਾਲੇ ਵੀ ਰੋਣ ਲੱਗ ਜਾਣ ਸਾਰੇ। ਇਸ ਤਰ੍ਹਾਂ ਜਾਪੇ ਜਿਸ ਤਰ੍ਹਾਂ ਸਾਰਾ ਸ਼ਹਿਰ ਹੀ ਰੋਣ ਲੱਗ ਪਿਆ। ਵਿੱਚੋਂ ਨਿੰਦਕ ਹਨ ਜਿਹੜੇ, ਉਹਨਾਂ ਦੀ ਪਾਰਟੀ ਅਲੱਗ ਹੈ। यज्ञ दान की जी को पूरा विश्वास है कि वो वापस आए। माता सुलक्षणी जी को कहते तो तीन दिन, सिर्फ तीन दिन कुछ ना इस तरह ना कर, तो देखिए उन्हें तीन दिन बाद आ जाना है, उन्हें तीन दिन बाद आ जाना है। मेरा अंदर कहता है कि उन्हें आ जाना, ये कोई खेल है उसकी। बहुत सारे साधु आके बीबी जी को बैठ दिए, वो भी चाहते हैं कि उन्होंने को तीर्ज देने वाला होंगे। बेबी नानकी जी के वचन सुन के उन्होंने भी तीर्ज आती, जो बेबे जी सुनते कि कई जो निंदक हैं वो इस तरह के वचन करते हैं कि वो डूब गया है इस तरह, तो उन्होंने दिल को दुखता है। आज तीसरी रात हो गई, अरदासा भी करते हैं नंदराम महाराज जी अगे कि देख तू जरा बाग लाया सी कितनी अनुहा इस शहर विच, तेरे दर्शन करके पवित्र हो गई सी। उन्हों का हाल देखा कि किस तरह कुमला गए, ये तेरा बाग सुक जाएगा जे तू ना आया। मेरा भी विश्वास टूट जाएगा, रब से विश्वास टूट जाएगा। कभी अरदास करते, कभी प्रेम में जाके कहते कि मेरे पता है तू आ जाना है, तेनू आना ही पैना है, तेरा इन्ना कोमल हिरदा है तू वेख नहीं सकता होना आ सब कुछ। तेरे एक दुनिया वाले जिन्ना ते तू खुश नहीं हो केवल जिहियां गल्लां करते हैं, उन्हां दी गल्लां सुन के बहुत दिल दुखता है, पर उन्हें कुछ कह नहीं सकते कि इस तरह की गल ना करो, इस तरह ना आखो, इस तरह ना आखो, उन्हें नहीं कुछ कह सकते, उन्हें से कोई दावा नहीं है, दावा एक तेरे थे। सारी रात जमीन पे सिर रख के ओदे नाल गल्लां करदे रहे, अरदास करदे रहे कि ये जो इस तरह दी गल्लां करदे हैं इन्हां नूं चुप नहीं करा सकते, इन्हां ते कोई दावा नहीं है, तेरे ते दावा है, तू आ।